हर जानो आपे हम रुलते फिरते कोई बात न पूछता गुर सतगुर संग कीरे हम थापे तन तन गुरु नानक जन केरा जित मिले चूके सब सोग संतापे तन तन गुरु नानक जन केरा जित मिले चूके सब सोग संतापे सतनाम वाहे गुरु साहिब जियो हे जन्म मरण मूलं अहंकारं पाप आत्मा मित्रं तजंत शत्रं दृढ़ंत अनेक माया विस्तीर्ण है आवंत जावंत थकंत जिया दुख सुख बहु भोगण है परम प्यान उद्यान रमण महा विकट असाध रोगण है वैद्यं पार ब्रह्म परमेश्वर आराध नानक हर हर हरे हे प्राणनाथ गोविंद है कृपा निधान जगद गुरो हे संसार ताप हरण करुणा में सब दुख हरो हे शरण योग दयाल दीना नाथ मया करो शरीर स्वस्थ खीण समय सिमरंत नानक राम दामोदर माधव है हे शरण जोग दयाल है दीनानाथ मया करो शरीर स्वस्थ खीण समय सिमरत नानक राम दामोदर माधव है वाहिगुरु जी का खालसा वाहिगुरु जी की फतेह। परम सम्मान योग जुगहो जुग अटल चवर शतर दे मालक सतगुरु गुरु ग्रंथ साहिब महाराज जी दे पावन पवित्र हजूरी अंदर सुभाई मान खोए बैठे गुरमुख प्यारे सत संगी जनों आप जी ने सतगुरु जी दी कृपा दा सदका इलाही बाणी रह राज साहिब जी दा जाप सरवण कीता और उपरांत जो लड़ीवार रोजाना रात्रि दे दीवान विच शलोक सहस्कृति महला पंजवां ਇਸ ਦੀ ਵਿਚਾਰ ਕੀਤੀ ਜਾਂਦੀ ਹੈ। ਦੋ ਸ਼ਲੋਕਾਂ ਦਾ ਪਾਠ ਆਪ ਜੀ ਨੇ ਅੱਜ ਸਰਵਣ ਕੀਤਾ ਹੈ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਔਰ ਆਪ ਸੰਗਤ ਆਸੀਸ ਬਖਸ਼ੋ ਤਾਂ ਜੋ ਹਿਰਦੇ ਦਾ ਟਿਕਾਓ ਗੁਰਦੇਵ ਬਖਸ਼ ਦੇਣ ਔਰ ਟਿਕੇ ਹੋਏ ਮਨ ਨਾਲ ਸਤਿਗੁਰੂ ਕੀ ਭੈ ਭਾਵਨੀ ਸ਼ਰਧਾ ਵਿੱਚ ਰਹਿ ਕੇ ਇਹਨਾਂ ਦੋ ਸ਼ਲੋਕਾਂ ਦੀ ਵਿਚਾਰ ਆਪਾਂ ਕਰ ਲਈਏ। ਧੰਨ ਗੁਰੂ ਪੰਚਮ ਪਿਤਾ ਮਹਾਰਾਜ ਜੀ ਨੇ ਪਿਛਲੇ ਦਿਨਾਂ ਤੋਂ ਜੋ ਵਿਚਾਰ ਕਰ ਰਹੇ ਹਾਂ, ਜਿਨ੍ਹਾਂ ਪੰਜਾਂ ਵਿਕਾਰਾਂ ਨੇ ਸਾਡੇ ਅੰਦਰ ਦੀ ਇਕਾਗਰਤਾ ਦੇ ਟੁਕੜੇ ਟੁਕੜੇ ਕੀਤੇ ਨੇ, ਮਨ ਦੀ ਇਕਾਗਰਤਾ ਨੂੰ ਭੰਗ ਕੀਤਾ ਹੋਇਆ ਹੈ। ਸਤਿਗੁਰੂ ਨੇ ਇੱਕ ਇੱਕ ਵਿਕਾਰ ਦੇ ਸੰਬੰਧ ਵਿੱਚ ਬੜੇ ਪਿਆਰੇ ਢੰਗ ਨਾਲ ਸਾਨੂੰ ਉਪਦੇਸ਼ ਕੀਤਾ। ਪਹਿਲਾਂ ਗੁਰਦੇਵ ਨੇ ਮੋਹ ਦੇ ਸੰਬੰਧ ਵਿੱਚ ਕਿਹਾ, ਕਹਿਣ ਲੱਗੇ ਮੋਹ ਉਹ ਸੂਰਮਾ ਹੈ ਜਿਨੇ ਅਨੇਕਾਂ ਬਲਵਾਨ ਪੁਰਸ਼ਾਂ ਨੂੰ ਜਿੱਤਿਆ। ਫਿਰ ਹਜ਼ੂਰ ਨੇ ਕਿਰਪਾ ਕੀਤੀ, ਕਾਮ ਦੇ ਬਾਰੇ ਦੱਸਿਆ, ਕੱਲ ਕ੍ਰੋਧ ਤੇ ਲੋਭ ਦੇ ਬਾਰੇ ਬਖਸ਼ਿਸ਼ ਕਰਕੇ ਉਪਦੇਸ਼ ਕੀਤਾ ਤੇ ਅੱਜ ਮੇਰੇ ਗੁਰੂ ਪੰਚਮ ਪਿਤਾ ਜੀ ਮਹਾਰਾਜ ਜਨਮ ਮਰਨ ਦਾ ਜਿਹੜਾ ਮੂਲ ਕਾਰਨ ਹੈ ਹੰਕਾਰ, ਉਹਦੇ ਸੰਬੰਧ ਵਿੱਚ ਸਾਨੂੰ ਉਪਦੇਸ਼ ਦ੍ਰਿੜ ਪੈ ਕਰਾਂਦੇ। ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਜਦੋਂ ਆਪਾਂ ਵਿਚਾਰ ਕਰਨੇ ਹਾਂ ਤੇ ਇੱਕ ਗੱਲ ਗੁਰਦੇਵ ਸਾਨੂੰ ਵਾਰ ਵਾਰ ਸਮਝਾਉਂਦੇ ਨੇ ਕਿ ਆਤਮਾ ਪਰਮਾਤਮਾ ਦੀ ਅੰਸ਼ ਹੈ ਤੇ ਅਸੀਂ ਸਿਆਣੇ ਗੁਰਮੁਖਾਂ ਤੋਂ ਸੁਣਨੇ ਵੀ ਹਾਂ ਕਿ ਆਤਮਾ ਤੇ ਪਰਮਾਤਮਾ ਦਾ ਅਸਲਾ ਇੱਕ ਹੈ ਤੇ ਸਤਿਗੁਰੂ ਨੇ ਬਾਣੀ ਵਿੱਚ ਵੀ ਕਿਹਾ, ਕਹਿਣ ਲੱਗੇ ਕਹੋ ਕਬੀਰ ਇਹ ਰਾਮ ਕੀ ਅੰਸ਼। ਫਿਰ ਇੱਕ ਕਈ ਵਾਰੀ ਮਨ ਵਿੱਚ ਸਵਾਲ ਉੱਠਦਾ ਹੈ, ਜੇ ਇਹ ਆਤਮਾ ਪਰਮਾਤਮਾ ਦੀ ਅੰਸ਼ ਹੈ ਤੇ ਫਿਰ ਪਿਆਰੇ ਪ੍ਰਭੂ ਤੋਂ ਦੂਰੀ ਕਿਉਂ, ਪਿਆਰੇ ਵਾਹਿਗੁਰੂ ਜੀ ਤੋਂ ਇਹਦਾ ਵਿਛੋੜਾ ਕਿਉਂ, ਕੀ ਕਾਰਨ ਕਿ ਆਤਮਾ ਪਰਮਾਤਮਾ ਦੀ ਕਿਰਪਾ ਦੀ ਪਾਤਰ ਨਹੀਂ ਬਣ ਰਹੀ, ਉਹਦੇ ਵਿੱਚ ਲੀਨ ਕਿਉਂ ਨਹੀਂ ਹੁੰਦੀ। ਤੇ ਸਤਿਗੁਰੂ ਨੇ ਬਾਣੀ ਵਿੱਚ ਬੜੇ ਪਿਆਰੇ ਢੰਗ ਨਾਲ ਉਪਦੇਸ਼ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸੋਰਠ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਬਚਨ ਆਉਂਦਾ ਹੈ, ਸਤਿਗੁਰੂ ਇੱਕ ਜੀਵ ਰੂਪੀ ਇਸਤਰੀ ਦੇ ਰਾਹੀਂ ਸਾਨੂੰ ਉਪਦੇਸ਼ ਕਰਦੇ ਨੇ। ਗੁਰੂ ਪੰਚਮ ਪਿਤਾ ਕਹਿ ਰਹੇ ਨੇ, ਹੇ ਮਾਂ, ਪਤਾ ਨਹੀਂ ਕੀ ਕਾਰਨ, ਦੇਖ ਚਾਰ ਚੁਫੇਰੇ ਅਸਮਾਨ ਦੇ ਉੱਪਰ ਕਾਲੀ ਘਟਾ ਵੀ ਛਾਈ ਏ, ਬੱਦਲਾਂ ਦੇ ਵਿੱਚੋਂ ਬਿਜਲੀ ਵੀ ਚਮਕਦੀ ਪਈ ਏ, ਪਰ ਇਸ ਕਾਲੀ ਘਟਾ ਨੂੰ ਦੇਖ ਕੇ ਚਮਕਦੀ ਹੋਈ ਬਿਜਲੀ ਨੂੰ ਤਾਕੇ ਮੇਰਾ ਹਿਰਦਾ ਵਾਰ ਵਾਰ ਕੰਬਦਾ ਪਿਆ ਡਰ ਦੇ ਨਾਲ, ਕੀ ਕਾਰਨ ਕਿ ਮੇਰੇ ਅੱਖਾਂ ਵਿੱਚ ਨੀਂਦ ਕਿਉਂ ਨਹੀਂ। ਸਾਧ ਸੰਗਤ, ਮੈਂ ਬਾਣੀ ਵਿੱਚੋਂ ਅਰਜ਼ ਕਰ ਰਿਹਾ, ਹਜ਼ੂਰ ਕਹਿੰਦੇ ਨੇ ਵਿਛੋੜੇ ਦਾ ਕਾਰਨ ਕੀ ਏ, ਜੇ ਆਤਮਾ ਪ੍ਰਭੂ ਦੀ ਅੰਸ਼ ਹੈ ਵਿਛੋੜਾ ਕਿਉਂ। ਕਹਿਣ ਲੱਗੇ, ਹੇ ਮਾਂ, ਦੇਖ ਮੌਸਮ ਹੀ ਅੱਤ ਦਾ ਸੋਹਣਾ, ਪਰ ਅੰਦਰ ਖਿੰਡਿਆ ਟਿਕਾਓ ਨਹੀਂ। ਅੱਗੇ ਤਾਂ ਪਿਆਰਾ ਪ੍ਰੀਤਮ ਜੇ ਕਿਤੇ ਇੱਕ ਕੋ ਦੂਰ ਜਾਂਦਾ ਸੀ, ਚਾਰ ਚਾਰ ਪੱਤਰਕਾਵਾਂ ਭੇਜ ਕੇ ਮੇਰੇ ਹਾਲ ਨੂੰ ਪੁੱਛਣਾ, ਹੁਣ ਤਾਂ ਕਈ ਜਨਮ ਹੋ ਗਏ ਪ੍ਰੀਤਮ ਤੋਂ ਵਿਛੜਿਆ, ਕਦੀ ਕੋਈ ਸੰਦੇਸ਼ ਨਹੀਂ ਆਇਆ, ਇਹਦਾ ਕਾਰਨ ਕੀ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ, ਦਹਿ ਦਿਸ਼ ਛਤਰ ਮੇਘ ਘਟਾ ਘਟ, ਇਹਦਾ ਅਰਥ ਦਸੇ ਪਾਸੇ ਛਤਰੀ ਦੀ ਤਰ੍ਹਾਂ ਬੱਦਲ ਤਣ ਗਿਆ, ਮੇਘ ਘਟਾ ਘਟ, ਕਾਲੀਆਂ ਘਟਾਵਾਂ ਚੜ ਕੇ ਆ ਗਈਆਂ, ਦਾਮਨ ਚਮਕ ਡਰਾਇਓ, ਬਿਜਲੀ ਚਮਕ ਚਮਕ ਕੇ ਡਰਾਉਂਦੀ ਪਈ ਏ, ਕੀ ਕਾਰਨ, ਸੇਜ ਅਕੇਲੀ ਨੀ ਨੈ, ਸੇਜ ਹਿਰਦੇ ਦੀ ਬਿਲਕੁਲ ਅਕੱਲੀ ਏ, ਨੀਂਦ ਨੌ ਨੈ ਨੈ, ਤਿਰ ਪ੍ਰਦੇਸ਼ ਚਧਾਇਓ, ਹਣ ਨਹੀਂ ਸੰਦੇਸ਼ਰੋ ਮਾਇਓ, ਏਕ ਕੋਸ਼ਰੋ ਸਿੱਧ ਕਰਤ ਲਾਲ, ਤਬ ਚਤੁਰ ਪਾਤਰੋ ਆਇਓ। ਜਦੋਂ ਪਿਆਰਾ ਪ੍ਰੀਤਮ ਇੱਕ ਕੋ ਜਾਂਦਾ ਸੀ ਤੇ ਚਾਰ ਚਾਰ ਪੱਤਰਕਾਵਾਂ ਪਾ ਕੇ ਮੇਰੇ ਅੰਦਰ ਦਾ ਹਾਲ ਪੁੱਛਦਾ, ਹੁਣ ਮਾਂ, ਏਕ ਕੋਸ਼ਰੋ ਸਿੱਧ ਕਰਤ ਲਾਲ, ਤਬ ਚਤੁਰ ਪਾਤਰੋ ਆਇਓ, ਹੁਣ ਕਿਉਂ ਨੀ ਮੈਨੂੰ ਸੰਦੇਸ਼ ਪਿਆ ਆਉਂਦਾ। ਮੇਰੇ ਗੁਰੂ ਪੰਚਮ ਪਿਤਾ ਜੀ ਨੇ ਬੜਾ ਪਿਆਰਾ ਉੱਤਰ ਦਿੱਤਾ, ਆਪ ਹੀ ਸਵਾਲ ਕੀਤਾ। ਅਗਲਾ ਬਚਨ ਸੀ, ਮੰਦਰ ਚਰਕ ਹੈ ਪੰਥ ਨਿਹਾਰੂ, ਨੈਣ ਨੀਰ ਭਰ ਆਇਓ, ਅੱਖਾਂ ਵਿੱਚ ਨੀਰ, ਪ੍ਰੀਤਮ ਤੋਂ ਵਿਛੋੜੇ ਦਾ ਕਾਰਨ ਕੀ। ते सतगुरु पंचम पिता कहन लगे, मेरे सतगुरु ने अगों उत्तर दिता, कहन लगे जिज्ञासु विछोड़े दा इको कारण है, हां हां भीत भयो है बीचो सुनत देश निकटायो, हां हां दर ते हौमे दी एक दीवार खड़ी, भीत दर ते कंध हां हां भीत भयो है बीचो सुनत देश निकटायो, ते किन्नी को पतली ए कंध पांडीरी के पात पार दो बिन पेखे दुरायो, एक तितली दे खंब जिन्ना पतला एक सिर्फ एक कंध, जिस कंध ने जिस पर्दे ने सानू प्रीतम तो विछोड़िया प्यारे तो विछोड़ा पैन दा कारण केवल होमे, ए होमे नेड़े टिकन नहीं देंदी। साने गुरमुख प्यारे दस देने के होमे है कि जदो असी अपनी वक्री होंद कायम कर लेने, मेरा शरीर मेरा घर मेरा तन मेरी अकल मेरी सियाणप मेरा जीवन, जदों असी अपने कर्म विचों प्रभु दी याद नूं भुला के केवल मैं ते कब्जा करके बैठ जाने हां, मैं ते मेरा, हजूर कहिंदे ए मैं ते मेरे दा ना ही होवे। सतगुरु की बाणी विच बड़े सोहने साहब ने बचन कह कहन लगे होवे कई तरीके नाल मनुख नूं व्यापदी। गुरदेव दी बाणी विचों आपां संखेप जां प्रमाण लै लईए, महाराज जी ने बचन किया गुरु पंचम पिता जी ने, कहिंदे कईआं बंदिआं नूं हौमे इस करके खा गई कि मेरे तो वध कोई सियाणा ज्ञानवान नहीं, मेरे तो वध कोई सियाणा वक्ता नहीं। सतगुरु कहिंदे देख हौमे की मैल किवें चंबड़दी है। गुरदेव का बचन है जजा जाने हौ किछ हुआ, जदों बंदे दे मन विच यह बिरती बन जाए मैं कुछ बन गया वा, भावें वह दुनियावी तौर ते होवे भावे परमारथ नूं कमांदिया किते होमे आ जाए, मैं सब तो उत्तम हाँ। साहब कहिंदे जज्जा जानै हौ किछ हुआ, बांधियो जो नलनी भ्रम सुवा, जो जानै हौ भगत ज्ञानी, जेड़ा कहिंदा मैं भगत हाँ मैं ज्ञानवान हाँ, होमे विच कीती हुई भगती होमे विच कीतियां हुईयां ज्ञान दियां गल्लां इस तरह ने, जो जानै हौ भगत ज्ञानी आगे ठाकुर तिल नहीं मानी, मेरे वाहगुरु ने तिल जिनी कीमत नहीं पानी, जे होमे विच ग्रस के ज्ञान दियां बातां करने। साहब कहिंदे ने जो जाने मैं कथनी करता, जेड़ा कहिंदा मैं सियाणा हां मेरे वर्गा कोई व्याख्याकार नहीं। साहब कहिंदे ने फिर तेरी हालत तां उस मनुख वर्गी है जेड़ा कपड़े गंढ विच बन के पिंड पिंड विच जा के कपड़े वेचदा, दुनिया नूं तां सोहणे कपड़े वेच के दे दिंदा है, पर अपने पले उस तरह मैले कुचैले कपड़े ने। जे तू कहना मेरे नाल वध कोई कथनी करता नहीं, तू ता ओ व्यापारी है जेड़ा लोकां नूं ता जबान नाल सोहणियां बातां सुणाने, पर हैरानगी दी गल अपना अंदर उस तरह मैल नाल भरे। जो जाने मैं भगत ज्ञानी आगे ठाकुर तिल नहीं मानी, जो जाने मैं कथनी करता व्यापारी बसदा ज्यों फिरता, ते साहब कहिंदे साध संग जे हों मैं मारी नानक तां को मिलै मुरारी, जिन्हें संगत विच बैठ के अपने अंदरों खोमे दे रोग नू नाश कर दिता उनू प्यारा प्रीतम मिल जांदा है। गुरु प्यारियो क्योंकि शलोक दी अज विचार ही ए वे, सतगुरु ने बाणी विच बचन कीते कहिंदे कुछ रोग ऐसे ने जेड़े मनुख नू लग जान ते सारी जिंदगी ओदा खेड़ा छड़ दे ने। सतगुरु ने बचन किया कहन लगे कई बारी बंदे नू रोग लगदा है ते डॉक्टर वैद भी कह देंदे ने प्यारिया कोशिश बड़ी करांगा पर एदे बचन दी उम्मीद नहीं। साहब कहिंदे ने जदो मनुख दी मौत हुंदी है ना, जे किते कैंसर दा रोग भी ला इलाज कोई ओदा इलाज नहीं ते मरन लग्या कैंसर दा रोग भी बंदे दा फेड़ा छड़ जांदा है, खतरनाक तो खतरनाक रोग भी बंदे नू छड़ जांदा है, बंदा धन भी छड़ जांदा है, महल माड़ियां भी त्याग जांदा है, घर दे पुत्र इस्त्री दौलत सब कुछ छड़ जांदा है, इत्थों तक के शमशान भूमि दे अंदर शरीर भी बिल्कुल सड़ के राख हो जांदा है। पर सतगुरु कहिंदे ने एक होमे दा रोग ऐसा ही जेड़ा शरीर दे सड़न नाल कदी होमे दे रोग दे कीटाणु सड़ दे, तू मौत हो जाए महल माड़ियां छड़ जाएगा पर होमे ता अगले जन्म विच भी तेरे नाल तुर पईए, होमे दा रोग ता शमशान भूमि विच भी नहीं सड़दा। सतगुरु ने बाणी विच कहन लगे प्यारिया इस होमे दे रोग तो बच, भगत कबीर साहब जी दे चार श्लोक गुरु ग्रंथ साहब जी दे अंदर एक थां ते इकट्ठे आंदे ने ते चारा श्लोकां दा जिहड़ा प्रकरण है ओ इको है। कबीर साहब ने बचन किया कहन लगे प्राणी इस होमे दे रोग तो बची किन जे तेनू ए होमे दा रोग लग गया ना कि मैं सब तो ज्यादा तनाड़ पुरुष हाँ मेरे तन की सुंदरता बड़ी है ते कबीर साहब कहिंदे इस शरीर का माण की तेरे शरीर नू ता मानो हड्डिया नू चमड़े ने लपेटिया होया तू इन्हां हड्डिया ते चमड़े का मान ना करी देख प्यारे हड्डिया नू चम ने लपेटिया है ओ भी लोग देखे ने जेड़े घोड़िया की असवारी करते सन सिर ते सोने का छत्र झुलदा सी गुरु साहब बाणी विच कहिंदे ने अज ओ धरती विच डिगे पए ने कोई पहचान ही नहीं कि वह लोग सन जिन्हां दे उपर कदी सोने दे छतर ते कदी इन्हां दे थले कीमती घोड़े सन। दूजा बचन किया कह लगे मना हंकार ना करी मत कह के मेरा महल मेरा घर सब तो उच्चा है एदा भी मान ना कर जेड़े कहिंदे सन साडे उच्चे महल ने अज वह जमीन विच लेटे पए ने कबरां अंदर उन्हां दे तन ते मिट्टी जमी है मिट्टी दे उपर घा जम गया है देख उच्चे महला वाले भी घा दे थले सुते ने तू मान ना कर के मेरा जीवन उच्चा है। साहब कहिंदे तू ता इस तरह जिवें दरिया दे विच बेड़ी तरदी होवे तरदी होई बेड़ी विच बैठिया कदी मान ना कर की पता के केड़े वक्त उस बेड़ी ने दरिया विच डुब जाए। चौथा बचन कबीर साहब ने किया कहन लगे प्यारिया इस देही दी सुंदरता दा हंकार भी ना करी देख ए ता इस तरह जिमें मानो एक सप की लिशकती हुई कुंज होवे सप अपनी चमकती हुई कुंज ते जितना मर्जी मान करे क्योंकि कुछ दिनों तो बाद सप की कुंज किते रुलदी है सप किते चला जांदा है इस अंदर वाले आत्मा ने किते चले जाना है शरीर ने किते रुल जाना है तू शरीर की चमड़ी की सुंदरता का भी मान ना करे। बाणी विच सतगुरु दे बचन आउंदे ने कबीर साहब जी का शलोक पहला बचन कबीर गर्भ ना कीजिए गर्भ दर ते हंकार चार श्लोक इकट्ठे ने 136 137 38 39 कहन लगे कबीर गर्भ ना कीजिए चाम लपेटे हाड हैवर ऊपर छतर धर ते सुन धरनी गाड़ कबीर गर्भ ना कीजिए ऊंचा देख आवास आज काल भोए लेटना ऊपर जामे घास कबीर गर्भ ना कीजिए रंक ना हसिया कोए अजो सो नाव समुन्द्र में क्या जानो क्या होए कबीर गर्भ ना कीजिए देई देख सुरंग आज काल तज जाओगे ज्यो कांचुरी पुयंग जिमें सप कुंज छड के चला जांदा है प्यारिया एवें शरीर नू छड के चले जांदा। सतगुरु ने फिर जेड़ा सिख नू उपदेश दिता मैं अजे यही अर्ज कर रहा बाणी विचो खौमे विच ना ग्रसी मना सतगुरु गुरु नानक साहब जी दे जीवन विच जन्म साखी वाले ने एक बड़ी प्यारी घटना दिती मेरे हजूर सिंगला दीप गए जिथे राजे शिवनाब नू जाके गुरमत दा उपदेश दिता सतगुरु गुरु नानक साहब जिस बाग दे अंदर बैठे ओ बाग बिलकुल सुका सी जदों मेरे साहब दे चरण पै सुका बाग भी हरा हो गया साध संगत थोड़ी जी एकाग्रता बख्शिया दे सुका बाग हरा हो गया राजा शिवनाब आया गुरु नानक साहब जी दे चरणा विच नमस्कार कीती ते कहिंदे ने कहन लगा दाता मैं तुहाडी की सेवा करा ते बड़ा सोहना बचन लिखिया उन्होंने कहन लगे गुरु नानक साहब ने बचन किया कहन लगे राजन जे तू साडी कोई सेवा करनी चाहना है ते सानू ओ चीज भेटा कर दे जेड़ी तेरी अपनी होवे। अज पहले दिन गुरदेव ने किसे तो भेटा मंगण दी गल कही कहन लगे राजन ओ वस्तु भेट कर दे जेड़ी तेरी अपनी होवे। राजे शिवनाग ने हीरे मोतियां दा थाल भरिया ते गुरु नानक साहब जी दे चरणा विच रख के मत्था टेकिया कहन लगा दाता जी आ कीमती हीरे मोती मेरे ने। साहब कहन लगे राजन मैनू ओ चीज दई जेड़ी तेरी अपनी होए बैगानी नहीं जेड़ी कल किसे कुल होवे ते आउन वाले कल नू किसे होर कुल चली जाए ओ चीज भेटा कर जेड़ी तेरी अपनी होवे। कहन लगा महाराज ए हीरे मेरे ने। सतगुरु कहन लगे तेरे नहीं इन्हां हीरियां दे खजाने ते तेरे पिता ने भी कदी कहा सी मेरे ने तेरा दादा भी कहिंदा सी कदी मेरे ने ओ कहन वाले चले गए अज हीरे बाप तो बाद तेरे कोल आ गए तेरे तो बाद तेरे पुत्र कोल चले जाने ने मैनू ओ चीज भेट कर जड़ी तेरी अपनी हो गई। सतगुरु ने अंदर नू तोड़ दिता कहन लगा महाराज ए दौलत मेरी सतगुरु कहन लगे नहीं शिवनाथ दौलत भी तेरी नहीं ए भी किसे होर दिए कल नू किसे होर कोल चली जाएगी। कहन लगा महाराज हाथी घोड़े मेरे गुरुदेव ने कहा नहीं सजना हाथी घोड़े कल तक तेरे पिता दी फौज भी सन अज तेरे कोल कल नू तेरे पुत्र कोल चले जाने ने। कहिंदा महाराज मेरा कुछ भी नहीं दौलत भी मेरी नहीं खीरे भी मेरे नहीं हाथी घोड़े ते महल भी मेरे नहीं। कहन लगा महाराज मैं अपना तन भेटा करना वा तन ते मेरा ना। सतगुरु मुस्कुरा के कहन लगे नहीं शिवनाथ तन भी तेरा नहीं जे तेरा होवे ते मरण तो बाद तेरे नाल ना जाए एवे कह रहे हैं तन मेरा। कहन लगा दात्या तन मेरा नहीं मन ता मेरा ना मैं मन भेट करना वा। सब कहन लगे नहीं शिवनाथ जे मन तेरा हुंदा ते तेरे वस विच ना हुंदा मन भी तेरा नहीं। बड़ा सोहना उस प्यारे गुरमुख ने लिखिया सतगुरु ने किधर तोड़ दिता कहन लगा दात्या धन भी मेरा नहीं ए दौलत ए महल भी मेरे नहीं तन भी मेरा नहीं मन भी मेरा नहीं ते केड़ी चीज तेरे चरणा विच भेट करा जड़ी मेरी होवे। ते सतगुरु ने प्यार नलकिया कहन लगे शिवनाथ तन तेरा नहीं धन तेरा नहीं मन तेरा नहीं दौलत तेरी नहीं पर एक वस्तु तेरी है जिदे ते तू अपना कब्जा कीता है। महाराज केड़ी कहन लगे जेड़ी तू मैं लाई है ना इस हौमे केवल तेरी है होर कुछ तेरा नहीं धन भी इथे वे महल भी इथे ने मरण तो बाद हौमे तेरी है क्योंकि कई जन्मां दा हौमे ते तू कब्जा कीता है तू मैं मैनू दे दे मैं दे बदले तेनू तू दे दियांगा तू मेरा मेनू दे दे मैं मेरे दे बदले तेनू तेरा दे दियांगा। साध संगत जदो शिवनाब ने चौके नमस्कार कीती सतगुरु ने अंदरो खौमे दी मल धो दिती जितनी देर तक खौमे दी मैल नहीं जांदी ओनी देर तक प्यारियो अंदर टिकाओ नहीं। सूफी संत बुल्ले शाह ने एक बड़ा प्यारा बचन किया है ओ कहिंदा सजना एक गल ध्यान रखी तू भावे करोड़ा वरी मक्के जाके हज कर आवे ना जिन्नी देर तक अंदरो खौमे दे कंडे नू नहीं कढ़दा हज ने कुछ करना नहीं हूं जे लखां वरी तू गंगा विच इशनान करके आवे कुछ नहीं बनना जे अंदर होमे दी पकड़े लखां वरी तू गया विच जाके पिंड भर लै कुछ नहीं तेरा बनना अंदर दा। ते उस सूफी संत बुल्ले शाह ने जेड़े शब्द कहे शब्द बड़े प्यारे सन कहन लगे मक्के गया गल मुकदी नाही जेकर दिलो ना आप मुकाइए गंगा गया गल मुकदी नाही भावे सौ सौ गोते लाइए गया गया गल मुकदी नाही भावे कितने पिंड भराइए बुल्ले शाह गल ताइयो मुकदी जद मैं नू खड़े लुटाइए। जिन्नी देर तक मैं नहीं त्यागदा उन्नी देर तक अंदर दी सुधाई नहीं। खैर मैं जड़ी अज अर्ज कर रहा अज दा श्लोक है गुरु नानक साहब कहिंदे हे जन्म मरण मूलंग अहंकारंग पाप आत्मा श्लोक सहस्कृति दे अंदर हजूर दा ए अनंजवां श्लोक है। कह लगे हे जन्म मरण मूलंग ए दा अर्थ है जन्म ते मरण दे मूल बीज अहंकार हे जन्म मरण मूलंग अहंकारंग पाप आत्मा हे अहंकार तू अंदर नू मैलिया कर देने। महाराज बचन करते ने मित्रंग तजंत खौमे ऐसी जेड़ी मित्रां तो तोड़ देंदी है शतरंग दृढ़ंत जेड़े आकाम क्रोध लो मोह ने इन्हां नू तू मित्र बना रहे हैं ते जेड़ा नाम तेरा मित्र है इनू तू वैरी समझी बैठा। हे जन्म मरण मूलंग अहंकारंग पाप आत्मा मित्रंग तजंत शतरंग दृढ़ंत साहब कहिंदे अनक माया बस तीरण है ए खौमे विच फसिया होया बंदा अनेकां तरां नाल माया दे जंजाल विच पिया रहिंदा। महाराज अगे बचन करदे ने आवंत जावंत थाकंत जिया दुख ਸੁੱਖ ਬਹੁ ਭੋਗਣਾ। ਇਸ ਹਉਮੈ ਦਾ ਫਸਿਆ ਹੋਇਆ ਜੀਵ ਆਉਂਦਾ ਤੇ ਜਾਂਦਾ ਰਹਿੰਦਾ, ਜਨਮ ਤੇ ਮਰਨ ਦਾ ਤਾਣਾ ਤਣਿਆ ਰਹਿੰਦਾ, ਹਉਮੈ ਵਿਚ ਗ੍ਰਸਿਆ ਹੋਇਆ ਜਿਹੜਾ ਦੁੱਖ ਤੇ ਸੁੱਖ ਭੋਗੀ ਜਾਂਦਾ। ਆਵੰਤ ਜਾਵੰਤ ਠਾਕੰਤ ਜੀਆ, ਦੁੱਖ ਸੁੱਖ ਬਹੁ ਭੋਗਣਾ, ਭਰਮ ਧਿਆਨ ਉਦਿਆਨ ਰਮਣੰਗ, ਮਾਂ ਬਿਕਟ ਅਸਾਧ ਰੋਗਣਾ। ਗੁਰੂ ਪੰਚਮ ਪਿਤਾ ਕਹਿੰਦੇ ਨੇ ਇਸ ਹਉਮੈ ਨੇ ਪਿਆਰਿਆ ਜੰਗਲ ਵਿਚ ਜਿਵੇਂ ਪਟਕਾ ਦਿੱਤਾ। ਹਉਮੈ ਤਾਂ ਮਾਨੋ ਬੰਦੇ ਨੂੰ ਜਿਵੇਂ ਭਿਆਨਕ ਜੰਗਲ ਦੇ ਵਿਚ ਫਸਾ ਦਿੰਦੀ ਏ, ਇਕ ਇਹੋ ਜਿਹਾ ਅਸਾਧ ਰੋਗ ਪਿਆਰਿਆ ਇਸ ਹਉਮੈ ਦਾ ਕਿਤੇ ਇਲਾਜ ਨਹੀਂ। ਸਤਿਗੁਰੂ ਕੀ ਪਿਆਰ ਬਚਨ ਪੜ੍ਹਨੇ ਆ ਨਾ, ਜਦੋਂ ਸ਼ਾਮ ਨੂੰ ਸੋਹਿਲਾ ਸਾਹਿਬ ਦਾ ਪਾਠ ਕਰਨੇ ਆ ਤੇ ਗੁਰੂ ਰਾਮਦਾਸ ਇੱਕ ਬਚਨ ਕਰਦੇ ਨੇ, ਸਾਹਿਬ ਕਹਿੰਦੇ ਨੇ ਜਿਸ ਸਾਖਤ ਬੰਦੇ ਨੇ ਨਾਮ ਦਾ ਰਸ ਨਹੀਂ ਨਾ ਮਾਣਿਆ ਉਹਦੇ ਅੰਦਰ ਹਉਮੈ ਦਾ ਇੱਕ ਕੰਡਾ ਹੈ। ਮਹਾਰਾਜ ਕਹਿੰਦੇ ਨੇ ਜਿਉਂ ਜਿਉਂ ਬੰਦਾ ਜੀਵਨ ਵਿਚ ਵਿਚਰਦਾ ਨਾ, ਹਉਮੈ ਦਾ ਕੰਡਾ ਇਹਦੇ ਅੰਦਰ ਨੂੰ ਚੁਭਦਾ, ਜਿਉਂਦਿਆਂ ਹਉਮੈ ਦਾ ਕੰਡਾ ਚੁਭਦਾ ਤੇ ਮਰਨ ਤੋਂ ਬਾਅਦ ਇਹੀ ਹਉਮੈ ਜਿਹੜੀ ਇਹ ਜਮਾਂ ਦੀ ਗਾਈ ਫਾਈ ਗੱਲ ਵਿਚ ਪਵਾਉਂਦੀ। ਬਚਨ ਅਸੀਂ ਸਾਹਿਬ ਦੇ ਪੜ੍ਹਨੇ ਆ, ਸਾਕਤ ਹਰ ਸਾਧ ਨਾ ਜਾਣਿਆ ਤਿੰਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੈ। ਇਥੋਂ ਤੱਕ ਕਿ ਕਈ ਵਾਰੀ ਹਉਮੈ ਵਿਚ ਗ੍ਰਸਿਆ ਹੋਇਆ ਜੀਵ ਸਤਿਗੁਰੂ ਦੇ ਚਰਨਾਂ ਵਿਚੋਂ ਆ ਕੇ ਵੀ ਕਿਰਪਾ ਨਹੀਂ ਜੇ ਲੈ ਸਕਦਾ। ਬਾਣੀ ਵਿਚ ਬਚਨ ਨੇ, ਕਈ ਵਾਰੀ ਅਸੀਂ ਕਹਿੰਦੇ ਹਾਂ ਬਾਣੀ ਸਾਰੇ ਸੁਣਨੇ ਆ, ਕੀਰਤਨ ਸਾਰੇ ਸੁਣਨੇ ਆ, ਪਰ ਸਾਰਿਆਂ ਉੱਤੇ ਅਸਰ ਕਿਉਂ ਨਹੀਂ? ਬਾਣੀ ਤਾਂ ਉਹੀ ਏ ਜਿਹੜੀ ਸੱਜਣ ਠੱਗ ਨੂੰ ਸੱਜਣ ਬਣਾ ਗਈ, ਜਿਸ ਨੇ ਭੂਮੀਏ ਚੋਰ ਨੂੰ ਧਰਮੀ ਬਣਾ ਦਿੱਤਾ। ਪਰ ਕੀ ਕਾਰਨ ਬੰਦਾ ਗੁਰੂ ਘਰ ਆਉਂਦਾ ਅੰਦਰ ਤਬਦੀਲੀ ਕਿਉਂ ਨਹੀਂ? ਸਤਿਗੁਰੂ ਕੀ ਬਾਣੀ ਵਿਚ ਦੋ ਬਚਨ ਆਏ, ਇੱਕ ਬਾਬਾ ਫਰੀਦ ਸਾਹਿਬ ਦਾ, ਇੱਕ ਕਬੀਰ ਜੀ ਦਾ। ਕਹਿਣ ਲੱਗੇ ਜਦੋਂ ਗੁਰੂ ਕੀ ਬਾਣੀ ਪੜ੍ਹਨਾ, ਜੇ ਕਿਤੇ ਹਉਮੈ ਵਿਚ ਗ੍ਰਸਿਆ ਮਨੁੱਖ ਆਉਂਦਾ ਅੰਦਰੋਂ ਹਉਮੈ ਨਾ ਛੱਡੇ ਤੇ ਸਾਹਿਬ ਕਹਿੰਦੇ ਨੇ ਉਹਦੇ ਉੱਤੇ ਫਿਰ ਅਸਰ ਕਿਵੇਂ? ਬਚਨ ਕੀਤਾ, ਕਹਿਣ ਲੱਗੇ ਜਿਸ ਬੰਦੇ ਨੇ ਸਤਿਗੁਰੂ ਦੇ ਚਰਨਾਂ ਵਿਚ ਵੀ ਆ ਕੇ ਇਹ ਬਿਰਤੀ ਬਣਾਈ ਮੈਂ ਸਭ ਤੋਂ ਧਨਾੜ ਹਾਂ, ਇਹ ਬਿਰਤੀ ਬਣਾਈ ਮੈਂ ਸਭ ਤੋਂ ਸੁੰਦਰ ਹਾਂ, ਇਹ ਹਉਮੈ ਟੇਕੀ ਮੇਰੇ ਨਾਲੋਂ ਵੱਧ ਸਿਆਣਾ ਕੋਈ ਨਹੀਂ, ਮਹਾਰਾਜ ਕਹਿੰਦੇ ਨੇ ਬਾਣੀ ਦਾ ਕੀਰਤਨ ਤਾਂ ਹੋਵੇਗਾ ਪਰ ਅੰਦਰ ਅਸਰ ਨਹੀਂ। ਉਹ ਤਾਂ ਇਸ ਤਰ੍ਹਾਂ ਜਿਵੇਂ ਸਾਉਣ ਦੇ ਮਹੀਨੇ ਵਿਚ ਬੱਦਲ ਅੱਤ ਦਾ ਪੈਂਦਾ ਵੀ ਪਹਾੜਾਂ ਦੇ ਉੱਤੇ ਵੇ, ਪਰ ਹੈਰਾਨਗੀ ਦੀ ਬਾਤ ਪਹਾੜ ਦੀ ਚੋਟੀ ਤੇ ਬੱਦਲ ਵਰਸਦਾ ਪਰ ਪਹਾੜ ਉੱਤੇ ਇੱਕ ਬੂੰਦ ਵੀ ਪਾਣੀ ਦੀ ਟਿਕਦੀ ਨਹੀਂ। ਇਹਦਾ ਕਾਰਨ ਕੀ? ਕਾਰਨ ਇੱਕੋ ਵੇ, ਪਾਣੀ ਦਾ ਕੋਈ ਕਸੂਰ ਨਹੀਂ, ਬੱਦਲ ਦਾ ਕੋਈ ਦੋਸ਼ ਨਹੀਂ, ਦਰਅਸਲ ਉਹ ਟਿੱਬਾ ਇੰਨਾ ਕੁ ਉੱਚਾ ਉੱਠ ਚੁੱਕਾ ਉਹਦੇ ਉੱਤੇ ਬਰਸਾਤ ਹੁੰਦਿਆ ਉਹਨੂੰ ਪਾਣੀ ਟਿਕਾਉਣ ਦੀ ਜਾਚ ਹੀ ਕੋਈ ਨਹੀਂ ਹੁੰਦੀ। ਸਾਹਿਬ ਕਹਿੰਦੇ ਨੇ ਗੁਰੂ ਤਾਂ ਹਰ ਇੱਕ ਤੇ ਬਖਸ਼ਿਸ਼ ਕਰਦੇ ਨੇ ਪਰ ਜਿਨ੍ਹਾਂ ਦੇ ਮਨ ਟਿੱਬੇ ਬਣ ਗਏ ਉਹਦੇ ਉੱਤੇ ਪਿਆਰੇ ਉਹ ਕਦੀ ਗੁਰੂ ਕੀ ਕਿਰਪਾ ਟਿਕਣੀ ਕਿਵੇਂ? ਸਾਹਿਬ ਨੇ ਕਿਹਾ, ਕਹਿਣ ਲੱਗੇ ਫਰੀਦਾ ਗਰਭ ਜਿੰਨਾ ਵਡਿਆਈਆਂ ਧਨ ਜੋਗਣ ਆਗਾ, ਖਾਲੀ ਚੱਲੇ ਧਣੀ ਸਿਉਂ ਧਣੀ ਦਰ ਤੇ ਪਰਮੇਸ਼ਵਰ ਟਿੱਬੇ ਜਿਉਂ ਮੀਆਂ। ਦੂਜਾ ਬਚਨ ਕੀਤਾ, ਕਹਿਣ ਲੱਗੇ ਚੰਦਨ ਵਿਚ ਮਹਿ ਕੇ ਇੰਨੀ ਠੰਡ ਤੇ ਸੁਗੰਧੀ ਏ ਜੇ ਚੰਦਨ ਦੇ ਨੇੜੇ ਸੱਪ ਆ ਜਾਏ ਤਾਂ ਸੱਪ ਨੂੰ ਵੀ ਠੰਡ ਦਿੰਦਾ ਪਰ ਹੈਰਾਨਗੀ ਦੀ ਬਾਤ ਕੋਲ ਜਿਹੜੇ ਘਾਹ ਨੇ ਉਹਨੂੰ ਵੀ ਉਹ ਚੰਦਨ ਆਪਣੇ ਵਰਗੀ ਮਹਿਕ ਦੇ ਦਿੰਦਾ। ਬਾਣੀ ਵਿਚ ਅਸੀਂ ਪੜ੍ਹਨੇ ਆ, ਸਾਹਿਬ ਕਹਿੰਦੇ ਨੇ ਕਬੀਰ ਚੰਦਨ ਕਾ ਬਿਰਵਾ ਭਲਾ, ਬੇੜੇ ਉਹ ਢਾਕ ਪਲਾਸ, ਓਏ ਵੀ ਚੰਦਨ ਹੋ ਰਹੇ ਬਸੇ ਜੋ ਚੰਦਨ ਪਾਸ, ਜਿਹੜਾ ਚੰਦਨ ਕੁਲ ਰਹਿੰਦਾ ਉਹ ਚੰਦਨ ਵਰਗਾ। ਤੇ ਨਾਲ ਹੀ ਕਬੀਰ ਜੀ ਕਹਿੰਦੇ ਨੇ ਕਬੀਰ ਬਾਂਸ ਬਡਾਈ ਬੂਢਿਆ ਇਉ ਮਤ ਡੁੱਬੋ ਕੋਏ, ਹੈਰਾਨਗੀ ਦੀ ਗੱਲ ਜਿਹੜਾ ਚੰਦਨ ਦੇ ਨੇੜੇ ਉਹ ਚੰਦਨ ਵਰਗਾ ਪਰ ਕੋਲ ਬਾਂਸ ਖਲੋਤਾ। ਕਹਿਣ ਲੱਗੇ ਦੇਖੀ ਘਾਹ ਬਣ ਕੇ ਨੇੜੇ ਟਿਕ ਜਾਏ ਚੰਦਨ ਮਹਿਕ ਦਏਗਾ, ਬਾਂਸ ਬਣ ਕੇ ਨਾ ਜਾਈ ਕਿਉਂਕਿ ਬਾਂਸ ਅੰਦਰੋਂ ਥੁੱਥ ਆਈ, ਦੂਜੀ ਗੱਲ ਇਹ ਗੰਢਾਂ ਵਾਲੀ ਤੇ ਤੀਜੀ ਗੱਲ ਅੱਗ ਇੰਨੀ ਕੁਏ ਇਹ ਆਪਣਿਆਂ ਵਿਚ ਰਗੜ ਕੇ ਆਪਣਿਆਂ ਨੂੰ ਸਾੜ ਕੇ ਸਵਾਹ ਕਰ ਦਿੰਦਾ। ਕਬੀਰ ਬਾਂਸ ਬਡਾਈ ਬੂਟਿਆ ਇਉ ਮਤ ਡੁੱਬੋ ਕੋਏ, ਚੰਦਨ ਕਾ ਨਿਕਟਾ ਬਸੈ। ਸਾਹਿਬ ਕਹਿੰਦੇ ਨੇ ਬਾਂਸ ਸੁਗੰਧ ਨਾ ਹੋਏ, ਉਹਦੇ ਵਿਚ ਮਹਿਕ ਨਹੀਂ। ਸਤਿਗੁਰੂ ਅੱਜ ਬਚਨ ਕਰ ਰਹੇ ਨੇ, ਖੇ ਹਉਮੈ ਦੇ ਰੋਗ ਤੂੰ ਕਿਸੇ ਦਾ ਖਹਿੜਾ ਛੱਡਦਾ ਨਹੀਂ, ਪਰ ਵੇਖੋ ਮੇਰੇ ਸਤਿਗੁਰੂ ਕਿਹੋ ਜਿਹੇ ਵੈਦ ਨੇ। ਸਮੱਸਿਆ ਦੱਸ ਦੇਣੀ ਕੋਈ ਵੱਡੀ ਬਾਤ ਨਹੀਂ, ਰੋਗ ਦੱਸ ਦੇਣਾ ਕੋਈ ਵੱਡੀ ਬਾਤ ਨਹੀਂ, ਅਸਲੀਅਤ ਤਾਂ ਇਹ ਵੇ ਕਿ ਉਸ ਰੋਗ ਦਾ ਕੋਈ ਇਲਾਜ ਵੀ ਕਰ ਸਕੇ, ਉਸ ਸਮੱਸਿਆ ਦਾ ਕੋਈ ਸਮਾਧਾਨ ਵੀ ਕਰੇ। ਹਜ਼ੂਰ ਨੇ ਜਦੋਂ ਕਿਹਾ, ਕਹਿਣ ਲੱਗੇ ਹੇ ਹਉਮੈ ਦੇ ਰੋਗ
ਭਰਮ ਧਿਆਨ ਉਦਿਆਨ ਰਮਣ ਮਹਾ ਬਿਕਟ ਅਸਾਧ ਰੋਗਣੇ। ਬੜਾ ਤੂੰ ਭਿਆਨਕ ਰੋਗ ਹੈ। ਨਾਲ ਫਿਰ ਕਹਿਣ ਲੱਗੇ ਸਿੱਖਾ ਇਹਦਾ ਇਲਾਜ ਗੁਰੂ ਨਾਨਕ ਸਾਹਿਬ ਦੇ ਘਰ ਹੈ। ਕੀ ਇਲਾਜ ਏ? ਬੈਦਨ ਪਾਰ ਬ੍ਰਹਮ ਪਰਮੇਸ਼ਵਰ ਆਰਾਧ ਨਾਨਕ ਹਰ ਹਰ ਹਰੇ। ਤਿੰਨ ਵਾਰੀ ਬਚਨ ਕੀਤਾ। ਕਹਿਣ ਲੱਗੇ ਮੇਰਾ ਗੁਰੂ ਵੈਦ ਹੀ, ਮੇਰਾ ਪਰਮੇਸ਼ਵਰ ਵੈਦ ਹੀ। ਤੇ ਪੁੱਛਿਆ ਦਾਤਾ ਇਹ ਵੈਦ ਹੋਮੇ ਦਾ ਇਲਾਜ ਕਿਵੇਂ ਕਰੇਗਾ? ਚੇਤੇ ਰੱਖਿਓ ਕੁਝ ਬਾਣੀ ਵਿੱਚ ਬਚਨ ਐਸੇ ਨੇ, ਹੋਮੇ ਦੇ ਰੋਗ ਦਾ ਇਲਾਜ ਹੈ ਪਰ ਨਿੰਦਕ ਬੰਦੇ ਦਾ ਇਲਾਜ ਛੇਤੀ ਕੀਤਿਆਂ ਨਹੀਂ ਜੇ। ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਹੋਮੈ ਦੀਰਘ ਰੋਗ ਹੈ, ਪਰ ਨਾਲ ਸਾਹਿਬ ਕਹਿੰਦੇ ਨੇ ਦਾਰੂ ਪੀ ਇਸ ਮਾਹੇ, ਇਲਾਜ ਵੀ ਹੈ ਇਹਦਾ। ਤੇ ਜਦੋਂ ਪੜ੍ਹਨੇ ਆ ਨਾ ਸਾਹਿਬ ਕਹਿੰਦੇ ਨੇ ਸਭੇ ਔਖਧ ਕੀਤੀਆਂ ਨਿੰਦਕ ਕਾ ਦਾਰੂ ਨਾਹੀ। ਕੀ ਕਾਰਨ? ਇਥੋਂ ਤੱਕ ਕਿ ਨਿੰਦਿਆ ਕਰਨ ਵਾਲੇ ਦੀ ਸੇਵਾ ਵੀ ਨਿਫਲ ਚਲੀ ਜਾਂਦੀ। ਸਾਹਿਬ ਨੇ ਬਾਣੀ ਵਿੱਚ ਕਿਆ ਕਹਿਣ ਲੱਗੇ, ਤੈ ਨਰ ਕਿਆ ਪੁਰਾਣ ਸੁਣ ਕੀਨਾ, ਅੰਨ ਪਾਵਨੀ ਭਗਤ ਨਾ ਉਪਜੀ ਭੁੱਖੇ ਦਾਨ ਨਾ ਦੀਨਾ, ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਕਤੇ ਨੀ ਛੁੱਟੀ ਨਿਫਲ ਭਈ ਸਭ ਸੇਵਾ। ਇਹਦਾ ਮਤਲਬ ਕਈ ਵਾਰੀ ਬਾਣੀ ਦੇ ਬਚਨ ਐਸੇ ਨੇ ਜਿੱਥੇ ਪਰ ਇਸਤਰੀ ਦੀ ਗੱਲ ਕੀਤੀ, ਜਿੰਨਾ ਪਰ ਤਨ ਨੂੰ ਤੱਕ ਕੇ ਦੋਸ਼ ਲੱਗਦਾ ਓਨਾ ਪਰ ਨਿੰਦਿਆ ਦਾ ਦੋਸ਼। ਬਾਣੀ ਵਿੱਚ ਬਚਨ ਆਉਂਦਾ ਸੀ ਕਹਿੰਦੇ ਆ, ਪਰ ਤਿਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਤੇ ਅਗਲਾ ਬਚਨ ਕੀ ਇਹ ਕਹਿਣ ਲੱਗੇ, ਕਰਮ ਨਾ ਸੁਣੈ ਕਾਹੂ ਕੀ ਨਿੰਦਾ। ਪਰ ਦਾਰਾ ਤੋਂ ਬਾਅਦ ਪਰ ਨਿੰਦਾ ਦੀ ਗੱਲ ਕੀਤੀ, ਸਭ ਕਹਿੰਦੇ ਨੇ ਮੰਨ ਰੇ ਕੌਣ ਕੁਮਾਤਾ ਨੀਨੀ। ਪਰ ਦਾਰਾ ਅਗਲਾ ਬਚਨ ਨਿੰਦਿਆ ਰਸ ਰਚਿਓ, ਦੋਨਾਂ ਨੂੰ ਬਰਾਬਰ ਖੜਿਆ ਕਰ ਦਿੱਤਾ। ਸਾਹਿਬ ਕਹਿੰਦੇ ਨੇ ਇਸ ਰੋਗ ਦਾ ਇਲਾਜ ਹੈ ਬੈਦੰਗ ਪਾਰ ਬ੍ਰਹਮ ਪਰਮੇਸ਼ਰ ਕੀ ਇਹ ਆਰਾਧ ਨਾਨਕ ਹਰ ਹਰ ਹਰੇ। ਤਿੰਨ ਵਾਰੀ ਕਿਆ ਕਹਿਣ ਲੱਗੇ, ਸਿੱਖਾ ਮਨ ਕਰਕੇ ਬਚਨਾ ਕਰਕੇ ਕਰਮਾ ਕਰਕੇ ਹਰੀ ਨੂੰ ਜਾਪੇ ਦਾ ਇਲਾਜ। ਤਾਂ ਹੀ ਅਸੀਂ ਪੜ੍ਹਨੇ ਆ ਹੋਮੈ ਦੀਰਘ ਰੋਗ ਹੈ, ਦਾਰੂ ਪੀਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਕਹਿ ਨਾਨਕ ਸੁਣੋ ਜਣੋ ਇਤ ਸੰਯਮ ਦੁਖ ਜਾਏ। ਕਿਹਦੇ ਕੁਲ ਇਲਾਜ? ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮਕੀ ਫੰਦਾ ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਗੁਰੂ ਇੱਕ ਐਸਾ ਵੈਦ ਜਿਹੜਾ ਅੰਦਰ ਦੇ ਹੋਮੇ ਦੇ ਰੋਗ ਨੂੰ ਦੂਰ ਕਰ ਦਿੰਦਾ। ਅਗਲਾ ਸਲੋਕ ਜਿਹੜਾ ਮੈਂ ਸੰਖੇਪ ਵਿੱਚ ਅਰਜ ਕਰ ਸਮਾਪਤੀ ਕਰਾਂ, ਸਾਹਿਬ ਨੂੰ ਪੁੱਛੀਏ ਨਾਮ ਕਿਸ ਤਰ੍ਹਾਂ ਜਪਣਾ। ਇੱਕ ਅਰਦਾਸ ਕੀਤੀ ਗੁਰੂ ਪੰਚਮ ਪਿਤਾ ਨੇ, ਜਿਹੜੀ ਸਾਧ ਸੰਗਤ ਆਪਾਂ ਵੀ ਕਰੀਏ। ਹਜ਼ੂਰ ਜੀ ਕਹਿੰਦੇ ਨੇ, ਹੇ ਪ੍ਰਾਣਨਾਥ, ਪ੍ਰਾਣਨਾਥ ਦਰ ਤੇ ਪ੍ਰਾਣਾਂ ਦੇ ਮਾਲਕ, ਗੋਬਿੰਦਾ ਗੋਬਿੰਦਾ ਦਰ ਤੇ ਧਰਤੀ ਦੇ ਆਸਰੇ ਵਾਹਿਗੁਰੂ, ਕਿਰਪਾ ਨਿਧਾਨ ਜਗਤ ਗੁਰੋ, ਕਿਰਪਾ ਦੇ ਖਜ਼ਾਨੇ ਜਗਤ ਗੁਰੂ ਦਰ ਤੇ ਜਗਤ ਦੇ ਮਾਲਕ, ਕਿਰਪਾ ਨਿਧਾਨ ਜਗਤ ਗੁਰੋ, ਹੇ ਸੰਸਾਰ ਤਾਪ ਹਰਨੈ ਕਰੁਣਾ ਮੈਂ ਸਭ ਦੁੱਖ ਹਰੋ। ਸੰਸਾਰ ਦੇ ਤਾਪ ਹਰਨ ਵਾਲੇ ਕਰੁਣਾ ਮੈਂ ਦਰ ਤੇ ਕਿਰਪਾ ਕਰਨ ਵਾਲਿਆ, ਇੱਕ ਬਖਸ਼ਿਸ਼ ਕਰ ਹੇ ਸ਼ਰਨ ਯੋਗ, ਦਇਆਲ ਦੀਨਾ ਨਾਥ ਮਾਇਆ ਕਰੋ। ਆਪਣੀ ਸ਼ਰਨ ਵਿੱਚ ਰੱਖਣ ਵਾਲੇ ਗਰੀਬਾਂ ਤੇ ਦਇਆ ਕਰਨ ਵਾਲਿਆ, ਇੱਕ ਦਇਆ ਮੇਰੇ ਤੇ ਕਰ ਦੇ। ਪੁੱਛਿਆ ਗੁਰਦੇਵ ਕਿਹੜੀ ਦਇਆ? ਤੇ ਗੁਰੂ ਪੰਚਮ ਪਿਤਾ ਕਹਿੰਦੇ ਨੇ, ਬੇਨਤੀ ਕਰਿਆ ਕਰ ਸਾਹਿਬ ਜੀ, ਸਰੀਰ ਸਵਸਥ ਖੀਣ ਸਮੇਂ। ਦੋ ਬਚਨ ਕਹਿ, ਸਰੀਰ ਸਵਸਥ, ਸਵਸਥ ਦਾ ਅਰਥ ਜਦੋਂ ਬਿਲਕੁਲ ਤੰਦਰੁਸਤ ਹੋਵੇ। ਹੇ ਮੇਰੇ ਮਾਲਕਾ, ਸਿਰਫ ਇੱਕ ਬੇਨਤੀ ਕਰਨ ਆਇਆ, ਜਦੋਂ ਮੇਰਾ ਸਰੀਰ ਸਵਸਥ ਹੋਵੇ, ਖੀਣ ਸਮੇਂ, ਖੀਣ ਸਮੇਂ ਦਰ ਤੇ ਜਦੋਂ ਬਿਲਕੁਲ ਰੋਗੀ ਹੋ ਜਾਏ, ਕਮਜ਼ੋਰ ਹੋ ਜਾਏ, ਮੈਨੂੰ ਇਹ ਦੁੱਖ ਨਹੀਂ, ਮੇਰੇ ਤਨ ਨੂੰ ਰੋਗ ਤੋਂ ਲੱਗ ਗਿਆ, ਸਿਰਫ ਇੱਕ ਬੇਨਤੀ ਮੇਰੇ ਦਾਤਿਆ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ, ਭਾਵੇਂ ਤੰਦਰੁਸਤੀ ਦਈ ਭਾਵੇਂ ਬਿਮਾਰੀ ਲਾ ਦਈ, ਪਰ ਇੱਕ ਕਿਰਪਾ ਕਰੀ, ਤੰਦਰੁਸਤੀ ਵਿੱਚ ਵੀ ਮੈਂ ਜਪਾ ਸਤਨਾਮ ਵਾਹਿਗੁਰੂ, ਤੇ ਜਦੋਂ ਰੋਗ ਲੱਗ ਜਾਏ ਉਦੋਂ ਵੀ ਬਖਸ਼ਿਸ਼ ਕਰੀ, ਅੰਦਰੋਂ ਗੁਰਦੇਵ ਤੇਰੀ ਆਵਾਜ਼ ਆਉਂਦੀ, ਸਿਰਫ ਇੰਨੀ ਕੁ ਮਿਹਰ ਕਰ। ਇਹੀ ਬਚਨ ਜਿਨ੍ਹਾਂ ਨੇ ਜਪਿਆ ਉਹਨਾਂ ਨੇ ਕਿਹਾ, ਜੋ ਰਾਜ ਦੇਹੇ ਤਾਂ ਕਮਲ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਕੱਟ ਜਾਈ। ਜਿਨ੍ਹਾਂ ਨੇ ਜਪਿਆ ਉਹਨਾਂ ਨੇ ਕਿਹਾ ਸੀ, ਮੇਰੇ ਦਾਤਾ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਸਤਿਗੁਰੂ ਇਸ ਹੋਮੇ ਦੀ ਮੈਲ ਤੋਂ ਬਚਾ, ਆਪਣੇ ਸ਼ਬਦ ਦੀ ਪ੍ਰੀਤ ਬਖਸ਼ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।